नारद ब्रह्मा का लड़का है वो नुगुरासी है शक्ति का मालिक। उसनु पुछया उदे भरावां ने सन कृष्णंदन होना ने कहा जंगल दे तुरे फिरदे नू कहिंदे भराता तू सातो वड्डा है तेरे चेहरे वाल देख के सानू प्रतीत हुंदा भी तेरे मन दी शांति नहीं टिका नहीं है। जेड़ा कोई सत्संग जी बहुत इल्तां करे कहिंदे तां नारद दी है लाउंदा भजाउंदा होवे जेड़ा इसे तरह भी लड़ाई कराउंदा रहिंदा नारद जिथे किथे जांदा है। सनक सनंदन हुणी कहिंदे भराता नाले कीर्तन भगती करदा अठे पहर बीन दे नाल सत्संग जी कीर्तन च रचिया रहिंदा पर सनक सनंदन हुणी कहिंदे कहिंदे तेरे मन च शांति। नारद कहिंदा वी भरावो जो तुसी कहा सच कहा मैं इसे करके तड़फदा फिरदा कि मैनू शांति नहीं। कहिंदे फिर किवें आवे ये भी दस दियो। कहिंदे भराता तू यूं दस भी हुण थाई तू कमाई की कीती आ साधन। कहण लगा मेरे अंदर बड़ी शक्ति है मैं चाहां ता सूरज दियां किरणां लज वांगू फड़ के सूरज मंडल नूं चलिया जांदा जे इत्थे ना धरती डुब जे पानी च पानी दी पड़ लो आउंदी आ तां सत्संग जी पानी रह जांदा है ते धरती डुब जांदी आ सारे खुशकी दे जीव मर जांदे ने पानी आले रह जांदे ਜਦੋਂ ਅਗਨੀ ਦੀ ਪਾਲੋਂ ਆਉਂਦੀ ਹੈ ਤਾਤਕ ਪੜਨੋਂ ਕਹਿੰਦੇ ਨੇ 21ਵੀਂ ਅਸ਼ਟਪਦੀ ਸੁਖਣੀ ਸਾਹਿਬ ਦੀ ਵਿੱਚ ਵੀ ਵਰਣਨ ਕੀਤਾ ਜਦੋਂ ਅਗਨੀ ਦੀ ਪਾਲੋਂ ਆਉਂਦੀ ਹੈ ਉਦੋਂ ਪਾਣੀ ਵਾਲੇ ਵੀ ਸੜ ਜਾਂਦੇ ਹੈ ਖੁਸ਼ਕੀ ਵਾਲਿਆਂ ਤਾਂ ਮਰਨਾ ਸੀ ਅਗਨੀ ਵਾਲੇ ਰਹਿ ਅਗਨੀ ਵਿੱਚ ਵੀ ਸਤਸੰਗ ਜੀ ਐਸੇ ਜੀਵ ਹੈ ਜਿਹੜੇ ਅਗਨੀ ਖੁਰਾਕ ਆ ਉਹਨਾਂ ਇਹਨਾਂ ਨੂੰ ਤਾਤਕ ਪਾਲੋਂ ਕਹਿੰਦੇ ਹੈ ਜਦੋਂ ਅਗਨੀ ਦੀ ਪਾਲੋਂ ਆ ਜੇ ਉਦੋਂ ਹਵਾ ਦੇ ਜੀਵ ਰਹਿ ਜਾਂਦੇ ਹੈ ਜਦੋਂ ਹਵਾ ਦੀ ਪਾਲੋਂ ਆ ਜੇ ਉਦੋਂ ਆਕਾਸ਼ ਵਿੱਚ ਕੁਛ ਰਹਿ ਜਾਂਦੇ ਹੈ ਇਸ ਤਰ੍ਹਾਂ ਸਤਸੰਗ ਜੀ ਤਾਤਕ ਪੜ ਲੋ ਦੇ ਮਹਾਂ ਪੜ ਲੋ ਆਦਿਕ ਹਨ ਕਹਿੰਦਾ ਜਦੋਂ ਪੜ ਲੋ ਆਉਂਦੀ ਹੈ ਨਾ ਮੈਂ ਕਹਿੰਦਾ ਪਾਣੀ ਦਾ ਰੂਪ ਧਾਰ ਜਾਂਦਾ ਪਾਣੀ ਪਾਣੀ ਨੂੰ ਡੁਬਾਉਂਦਾ ਹੀ ਨਹੀਂ ਜਦੋਂ ਫਿਰ ਅਗਨੀ ਦੀ ਪੜ ਲੋ ਪਾਣੀ ਦੀ ਪੜ ਲੋ ਉਹਦੇ ਮੈਂ ਅਗਨੀ ਦਾ ਰੂਪ ਧਾਰ ਜਾਂਦਾ ਇੰਨੀਆਂ ਸ਼ਕਤੀਆਂ ਦਾ ਮੈਂ ਮਾਲਕ ਹਾਂ ਪਰ ਮਨ ਨੂੰ ਸ਼ਾਂਤੀ ਨਹੀਂ ਕਿਰਪਾ ਕਰੋ ਤੁਸੀਂ ਭਾਵੇਂ ਮੇਰੇ ਤੋਂ ਛੋਟੇ ਹੋ ਦੱਸੋ ਕਹਿੰਦੇ ਭਰਾਤਾ ਤੂੰ ਅਧਿਆਤਮ ਵਿਦਿਆ ਨਹੀਂ ਪੜ੍ਹੀ ਨਾ ਗੁਰੂ ਧਾਰਿਆ ਤੈਂ ਆ ਗੁਰਬਾਣੀ ਸਾਰੀ ਅਧਿਆਤਮ ਵਿਦਿਆ ਖਾਲਸਾ ਜੀ ਆਪਣੇ ਆਤਮ ਸਰੂਪ ਦੀ ਪ੍ਰਾਪਤੀ ਵਾਲੀ ਇੱਥੇ ਦੇਸ਼ ਵਾਰਤਾ ਨਹੀਂ ਰਾਜ ਵਾਰਤਾ ਨਹੀਂ ਕਿਸੇ ਦੀ ਨਿੰਦਿਆ ਚੁਗਦੀ ਨਹੀਂ ਨਲੋਰ ਸਤਸੰਗ ਜੀ ਵਾਹਿਗੁਰੂ ਦੀ ਮਹਿਮਾ ਹੀ ਮਹਿਮਾ ਹੈ। ਉਸ ਵੇਲੇ ਸਤਸੰਗ ਜੀ ਇਸ ਨੇ ਵਿਦਿਆ ਦੱਸੀ ਕਹਿੰਦਾ ਮੈਂ 70,000 ਸਾਲ ਵਿਦਿਆ ਵੀ ਪੜ੍ਹ ਚੁੱਕੇ ਹਾਂ ਥੋੜੀ ਨਾ ਘਣੀ ਪਰ ਵਿਦਿਆ ਦੂਸਰੀਆਂ ਪੜ੍ਹਦਾ ਰਿਹਾ ਅਧਿਆਤਮ ਵਿਦਿਆ ਨਾ ਪੜ੍ਹੀ। ਕਹਿੰਦੇ ਫਿਰ ਗੁਰੂ ਧਾਰ ਇਹ ਸਤਸੰਗਤ ਜੀ ਰੋਜ਼ ਵਿਸ਼ਨੂੰ ਦੇ ਦਰਸ਼ਨਾਂ ਨੂੰ ਜਾਇਆ ਕਰਦਾ ਸੀ ਵਿਸ਼ਨੂੰ ਦੇ ਦਰਸ਼ਨਾਂ ਨੂੰ ਜਦੋਂ ਜਾਂਦਾ ਜਾ ਕੇ ਮੱਥਾ ਟੇਕਦਾ ਬੈਠ ਜਾਂਦਾ ਵਿਸ਼ਨੂੰ ਸਮਝਦਾ ਵੀ ਬ੍ਰਹਮਾ ਦਾ ਲੜਕਾ ਹੈ ਹਰ ਵੇਲੇ ਕੀਰਤਨ ਕਰਦਾ ਰਹਿੰਦਾ ਹੈ ਬਈ ਜੇ ਇਹਨੂੰ ਕੁਝ ਕਿਹਾ ਤਾਂ ਗੁੱਸਾ ਕਰੂ ਇਹਨੇ ਬਿੰਦ ਗੱਲਾਂ ਬਾਤਾਂ ਸੋਹਣੀਆਂ ਕਰਨੀਆਂ ਭਗਤੀ ਦੀਆਂ ਉੱਠ ਕੇ ਆ ਜਾਣ। ਵਿਸ਼ਨੂੰ ਨੇ ਆਪਦੇ ਨੌਕਰਾਂ ਨੂੰ ਕਹਿਣਾ ਭਾਈ ਜਿੱਥੇ ਬੈਠਾ ਨਗੋਰਾ ਇਹਦੇ ਧਰਤੀ ਇਹਨੇ ਭਿੱਟ ਦਿੱਤੀ ਇੰਨਾ ਲੱਖ ਲੱਖ ਟੋਆ ਪੱਟ ਕੇ ਥੱਲੇ ਮਿੱਟੀ ਕੱਢ ਕੇ ਨਾ ਬਾਹਰ ਸਿੱਟ ਕੇ ਆਓ ਨਵੀਂ ਮਿੱਟੀ ਇੱਥੇ ਭਰੋ ਜਿੱਥੇ ਜਾ ਕੇ ਬੈਠਦਾ ਸੱਤ ਜੀ ਉਹ ਥੋਂ ਪਟਵਾ ਕੇ ਨਾ ਲੱਕ ਜਿੰਨਾ ਵਿਸ਼ਨੂੰ ਉਹ ਮਿੱਟੀ ਇਹਦੀ ਭ੍ਰਿਸ਼ਟੀ ਹੋਈ ਨਗੋਰੇ ਦੀ ਬਾਹਰ ਸਟਾ ਕੇ ਨਵੀਂ ਉਹ ਗਧਿਆਂ ਵਾਲੇ ਜਿਹੜੇ ਘੁਮਾਰ ਸੀ ਰੋਜ਼ ਲਿਆਉਂਦੇ ਇਹ ਵੀ ਰੋਜ਼ ਆਉਂਦਾ ਵਿਸ਼ਨੂੰ ਕੋਲੇ ਮਿਲਣ ਉਹਨਾਂ ਨੂੰ ਇਹ ਕਿਹਾ ਸੀ ਵਿਸ਼ਨੂੰ ਦਾ ਵੀ ਇਹ ਮਿੱਟੀ ਬਦਲ ਦਿਆ ਕਰੋ ਉਹ ਰੋਜ਼ ਕੱਢ ਕੇ ਲੈ ਆਇਆ ਕਰਨ ਨਵੀਂ ਲਿਆ ਕੇ ਪਾਇਆ ਕਰਨ ਉਹ ਰੋਜ਼ ਨਾਰਦ ਨੂੰ ਰਾਹ ਚ ਮਿਲਿਆ ਕਰਨ। ਨਾਰਦ ਕਹਿੰਦਾ ਓਏ ਪਰਜਾਪਤੋ ਗਧੇ ਰੋਜ਼ ਹੱਕੀ ਆਉਂਦੇ ਨੇ ਰੋਜ਼ ਇਸੇ ਟਾਈਮ ਮਿਲਦੇ ਹੋ ਕਿੱਥੋਂ ਆਉਂਦੇ ਹੋ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਨਾਰਦ ਹੈ। ਉਹ ਕਹਿੰਦੇ ਕੀ ਦੱਸੀਏ ਭਾਈ ਤੂੰ ਕੌਣ ਦਿਖੀ ਹੁੰਦਾ ਵੀ ਇੱਕ ਬ੍ਰਹਮਾ ਦਾ ਲੜਕਾ ਨਾਰਦ ਹੈ ਉਹ ਵਿਸ਼ਨੂੰ ਭਗਵਾਨ ਦੇ ਦਰਸ਼ਨਾਂ ਨੂੰ ਆਉਂਦਾ ਰੋਜ਼ ਆ ਕੇ ਬਹਿੰਦਾ ਜਿੱਥੇ ਬਹਿੰਦਾ ਉੱਥੇ ਦੀ ਧਰਤੀ ਭ੍ਰਿਸ਼ਟ ਹੋ ਜਾਂਦੀ ਉਹ ਨੁਗਰਾ ਹੈ ਇਸ ਕਰਕੇ ਵਿਸ਼ਨੂੰ ਨੇ ਕਿਹਾ ਤਾਂ ਉਹਨੂੰ ਕੁਛ ਹੈ ਨਹੀਂ ਪਰ ਉਹ ਸਾਨੂੰ ਰੋਜ਼ ਹੀ ਡਿਊਟੀ ਲਾਈ ਹੋਈ ਹੈ ਅਸੀਂ ਮਿੱਟੀ ਨਵੀਂ ਪਾਉਂਦੇ ਹਾਂ ਤੇ ਪੁਰਾਣੀ ਕੱਢ ਕੇ ਬਾਹਰ ਸਿੱਟ ਕੇ ਆਉਂਦੇ ਹਾਂ ਵੀ ਉਹ ਮਿੱਟੀ ਗੰਦੀ ਹੋ ਜਾਂਦੀ। ਬੜਾ ਪਛਤਾਇਆ, ਕਹਿੰਦਾ ਉਹ ਮੈਂ ਇੰਨਾ ਮਾੜਾ। ਜਿਉਂ ਨੱਠਿਆ ਵਾਪਸ ਵਿਸ਼ਨੂੰ ਭਗਵਾਨ ਨੂੰ, ਕਹਿੰਦਾ ਕਿਰਪਾ ਕਰੋ ਜੀ, ਤੁਸੀਂ ਮੈਨੂੰ ਹੁਣ ਤਾਈਂ ਦੱਸਿਆ ਨਾ, ਮੈਂ ਕੋਈ ਗੁਰੂ ਧਾਰ ਲੈਣ ਦਾ ਨਗੁਰਾ ਇਹੋ ਜਿਹਾ ਬੁਰਾ? ਕਹਿੰਦੇ ਵੀ ਅਸੀਂ ਤਾਂ ਤੈਨੂੰ ਬ੍ਰਹਮਾ ਦਾ ਪੁੱਤਰ ਕਰਕੇ ਨਹੀਂ ਕਿਹਾ, ਨਾ ਤੂੰ ਕੀਰਤਨ ਭਗਤੀ ਕਰਦਾ ਰਹਿ, ਨਾ ਮਾੜਾ ਮੋਟਾ ਹੰਗ ਤਾਂ ਆਉਂਦੀ ਹੈ, ਮੈਂ ਹੁਣ ਰਾਗੀ ਢਾਡੀ ਮੈਂ ਬੜਾ ਤੂੰ, ਮੈਨੂੰ ਤੋਂ ਕੌਣ ਟੋਕਣ ਵਾਲਾ? ਤੇ ਕਹਿੰਦੇ ਫੇਰ ਮੈਨੂੰ ਦੱਸੋ ਗੁਰੂ ਕਿਹਨੂੰ ਧਾਰਾਂ? ਕਹਿੰਦੇ ਜਾ ਫਿਰ ਜਿਹੜਾ ਮਿਲਜੂ ਨਾ ਰਾਹ ਚ ਉਸੇ ਨੂੰ ਧਾਰ ਲਈ। ਜਦ ਨੂੰ ਸਤ ਸੰਗਤ ਜੀ ਰਾਮ ਚੰਦਰ ਦਾ ਗੁਰੂ ਵਿਸ਼ਿਸ਼ਟ ਬਾਹਰੋਂ ਆ ਰਿਹਾ ਸੀ, ਉਹਨੇ ਸੋਚਿਆ ਵੀ ਨਾਰਦ ਆ ਰਿਹਾ ਸਾਹਮਣੇ, ਵੀ ਮੈਂ ਹੀ ਪਹਿਲਾਂ ਮੱਥੇ ਲੱਗਣਾ, ਉਹਨੇ ਤਾਂ ਮੈਨੂੰ ਗੁਰੂ ਧਾਰਨਾ। ਉਹਨੇ ਜਦੇ ਹੀ ਸਤ ਸੰਗਤ ਜੀ ਮਾਛੀ ਵਾਲਾ ਰੂਪ ਬਣਾ ਲਿਆ, ਜਾੜੀ ਜੀ ਸਿੱਟ ਲਈ ਵਿੱਚ ਦੋ ਕੁ ਮੱਛੀਆਂ ਫਸਾਈਆਂ ਹੋਈਆਂ, ਫੁਰਨੇ ਦੇ ਨਾਲ ਇਹੋ ਜਿਹਾ ਰੂਪ ਧਾਰ ਕੇ ਰਾਹ ਦੇ ਪਾਸੇ ਤੇ ਹੋ ਕੇ ਬੈਠ ਗਿਆ। ਜਦ ਨਾਰਦ ਨੇ ਦੇਖਿਆ ਵੀ ਆਹੀ ਮੱਥੇ ਲੱਗਿਆ ਬੰਦਾ, ਮੱਥਾ ਟੇਕਦਾ, ਕਹਿੰਦਾ ਜੀ ਮੈਂ ਤਾਂ ਤੁਹਾਨੂੰ ਗੁਰੂ ਮੰਨ ਲਿਆ, ਭਗਵਾਨ ਨੇ ਕਿਹਾ ਜਿਹੜਾ ਮਿਲੇ ਉਸੇ ਨੂੰ ਗੁਰੂ। ਪਰ ਮਨ ਵਿੱਚ ਸੋਚਦਾ ਕਹਿੰਦਾ ਗੁਰੂ ਤਾਂ ਮਿਲਿਆ ਪਰ ਮੱਛੀਆਂ ਫੜਨ ਵਾਲਾ ਮਿਲਿਆ, ਗੁਰੂ ਚੰਗਾ ਨਹੀਂ ਮਿਲਿਆ। ਉਸੇ ਵੇਲੇ ਜਦੋਂ ਸਤ ਸੰਗਤ ਜੀ ਵਿਸ਼ਿਸ਼ਟ ਕਹਿਣ ਲੱਗਾ ਚੰਗਾ, ਉਹਨੂੰ ਨਹੀਂ ਸੀ ਪਤਾ ਵੀ ਵਿਸ਼ਿਸ਼ਟ ਹੈ, ਕਹਿੰਦਾ ਤੂੰ ਗੁਰੂ ਤੇ ਸ਼ੰਕਾ ਕੀਤੀ ਹੈ ਜਾਂ 84 ਲੱਖ ਜੂਨ ਭੋਗ ਪਾਤਾ ਚੱਕਰ ਚ? ਉਸੇ ਵੇਲੇ ਸਤ ਸੰਗਤ ਜੀ ਮੁੜ ਗਿਆ, ਜਾ ਕੇ ਕਹਿਣ ਲੱਗਾ ਜੀ ਮੈਨੂੰ ਤਾਂ ਉਹਨਾਂ ਨੇ ਸਰਾਫ ਦੇ ਦਿੱਤਾ ਕਿ 84 ਲੱਖ ਜੂਨ ਭੋਗ। ਕਹਿੰਦੇ ਜਾ ਫਿਰ ਉਹਨਾਂ ਤੋਂ ਹੀ ਪੁੱਛ ਕਿਵੇਂ ਛੁੱਟੇਗਾ। ਇਹ ਦਿੱਤਾ ਸੀ ਵਿਸ਼ਨੂੰ ਨੇ ਸਰਾਫ, ਵਿਸ਼ਨੂੰ ਨੂੰ ਆ ਕੇ ਕਹਿੰਦਾ, ਕਹਿੰਦਾ ਗੁਰੂ ਤਾਂ ਮਿਲਿਆ ਮੱਛੀਆਂ ਫੜਨ ਵਾਲਾ ਮਿਲਿਆ, ਵਿਸ਼ਨੂੰ ਤੋਂ ਆ ਨਾ ਰਿਹਾ ਗਿਆ। ਕਹਿੰਦਾ ਉਹ ਗੁਰੂ ਦੀ ਨਿੰਦਿਆ, ਗੁਰ ਕੀ ਨਿੰਦਾ ਸੁਣੇ ਨਾ ਕਾਨ। ਗੁਰੂ ਤੇਰਾ ਹੋਵੇ ਤੂੰ ਆਪਦੇ ਗੁਰੂ ਦੀ ਆਪਦੀ ਨਿੰਦਿਆ ਕਰੇ। ਉਸੇ ਵੇਲੇ ਸਤ ਸੰਗਤ ਜੀ ਵਿਸ਼ਨੂੰ ਕਹਿੰਦਾ ਜਾ ਮੈਂ ਹੁਣ ਤੈਨੂੰ ਸਰਾਪ ਦਿੰਦਾ, ਹੁਣ ਨਹੀਂ ਰਹਿ ਸਕਦਾ ਮੇਰਾ ਮਨ, ਤੂੰ ਗੁਰੂ ਦੀ ਨਿੰਦਿਆ ਕੀਤੀ ਹੈ 84 ਲੱਖ ਜੂਨਾਂ ਦੀ, ਚੱਕਰ ਕੱਟ। ਫੇਰ ਲੱਗਾ ਪਛਤਾਉਣ ਤਾਂ ਬਿਪਤਾ ਗਲ ਪਾ ਲਈ, ਕਹਿੰਦੇ ਕਿਵੇਂ ਛੁੱਟੂਗਾ 84 ਤੋਂ, ਜਾ ਆਪਦੇ ਗੁਰੂ ਨੂੰ ਪੁੱਛ ਜਾ ਕੇ। ਜਦ ਫੇਰ ਆਇਆ ਤਾਂ ਵਿਸ਼ੇਸ਼ ਦੂਜੇ ਰੂਪ ਵਿੱਚ ਬੈਠਾ, ਕਹਿੰਦਾ ਮਹਾਰਾਜ ਮੈਂ ਤੁਹਾਡੀ ਪਰਖ ਨਾ ਸਮਝ ਸਕਿਆ ਵੀ ਮੈਨੂੰ ਪਰਖਦੇ ਹੋ। ਗੁਰੂ ਨਾਨਕ ਦੇਵ ਜੀ ਨੇ ਸਿੱਖੀ ਪਰਖੀ ਸੀ, ਧਾਨਕ ਰੂਪ ਰਹਾ ਕਰਤਾਰ, ਏਕ ਸਵਾਨ ਦੋਏ ਸਵਾਨੀ ਨਾ, ਕੁੱਤੇ ਕੁੱਤੀਆਂ ਮਗਰ ਲਾ ਲਏ, ਲੱਸੀ ਦੇ ਛਿੱਟੇ ਮਾਰ ਲਏ, ਬਾਣ ਬੜ ਲਿਆ ਆਪਦੇ ਸਰੀਰ ਦੇ ਨਾਲ, ਇੱਕ ਸੋਟਾ ਫੜ ਲਿਆ ਅਨਕੜ। ਸਿੱਖ ਕਹਿੰਦੇ ਮਾਰੇ ਤੇ ਦਿਮਾਗ ਚ ਫਰਕ ਪੈ ਗਿਆ, ਜਿਹੜਾ ਮੱਥਾ ਟੇਕਣਾ ਧੂਹੇ ਲਾੜ ਦੇਣੇ ਮਾਰਨ ਮਹਾਰਾਜ। ਉਦੋਂ ਸਿੱਖੀ ਪਰਖੀ ਜਦੋਂ ਸਤ ਸੰਗਤ ਜੀ, ਇਸੇ ਤਰ੍ਹਾਂ ਇਹ ਗੁਰੂ ਤਾਂ ਪਰਖਦਾ ਹੀ ਹੋਇਆ ਕਰਦਾ ਪਰ ਡੋਲੇ ਨਾ। ਜਿਸ ਵੇਲੇ ਆਇਆ ਕਹਿੰਦਾ ਮਹਾਰਾਜ ਮੈਂ ਭੁੱਲ ਗਿਆ, ਤੁਸੀਂ ਤਾਂ ਮਾਛੀ ਨੀ, ਤੁਸੀਂ ਤਾਂ ਵਿਸ਼ਿਸ਼ਟ ਰੂਪ ਹੋ। ਉਹਨਾਂ ਨੇ ਕਿਹਾ 84 ਭੋਗੇਗਾ, ਹੁਣ ਮੇਰੀ ਕੀ ਹਾਲਤ ਹੋਊ? ਕਹਿੰਦੇ ਤੂੰ ਇਉਂ ਕਰੀ, ਤੈਨੂੰ ਜੁਗਤੀ ਦੱਸਦੇ ਹਾਂ, ਜੇ ਹੁਣ ਅਸੀਂ ਤੇਰੇ ਗੁਰੂ ਹਾਂ ਤੈਨੂੰ ਛਡਾਵਾਂਗੇ 84 ਤੋਂ। ਕਹਿੰਦੇ ਇਉਂ ਕਰ, ਵਿਸ਼ਨੂੰ ਕੋਲ ਦੁਬਾਰਾ ਜਾ, ਉਹਨਾਂ ਨੂੰ ਕਹੋ ਜੀ ਤੁਸੀਂ ਸਰਾਪ ਦੇਦਾ 84 ਭੋਗੇਗਾ, ਬਈ 84 ਲੱਖ ਜੂਨ ਦਾ ਨਕਸ਼ਾ ਤਾਂ ਮੈਨੂੰ ਦਿਖਾ ਦਿਓ, ਕਿਹੜੀ ਕਿਹੜੀ ਭੋਗਣੀ ਆ ਮੈਂ। ਜਦ ਨਾ 84 ਦਾ ਨਕਸ਼ਾ ਬੰਨੂਗਾ ਵਿਸ਼ਨੂੰ ਆਪਣੀ ਸ਼ਕਤੀ ਨਾਲ, ਉੱਤੇ ਲਿਟਣ ਲੱਗ ਜੀ। ਜੇ ਕਹਿਣਗੇ ਕੀ ਕਰਦਾ ਕਿ ਮੈਂ ਭੋਗਦਾ, ਐ ਛੁਟਕਾਰਾ ਹੋ। ਗੁਰੂ ਨੇ ਜੁਗਤੀ ਦੱਸਤੀ, ਜਦੋਂ ਵਿਸ਼ਨੂੰ ਕੋਲੇ ਫੇਰ ਗਿਆ, ਭਗਵਾਨ ਜੀ ਕਿਰਪਾ ਕਰੋ ਆਪ ਤੋਂ ਸਮਰੱਥ ਹੋ, ਸਰਾਪ ਤਾਂ ਦੇ ਦਿੱਤਾ, ਹੁਣ ਮੈਨੂੰ ਜੁਗਤੀ ਵੀ ਦੱਸ ਦਿਓ। ਮੈਂ ਜੁਗਤੂ ਤਾਂ ਮੇਰਾ ਗੁਰੂ ਦੱਸੂਗਾ, ਪਰ ਮੈਨੂੰ ਦਿਖਾ ਤਾਂ ਦਿਓ ਜਿਹੜੀ 84 ਲੱਖ ਜੂਨ ਮੈਂ ਭੋਗਣੀ ਹੈ। ਵਿਸ਼ਨੂੰ ਨੂੰ ਕੀ ਔਖਾ ਹੈ, ਸਤਸੰਗ ਜੀ ਨਕਸ਼ਾ ਬਣਤਾ ਧਰਤੀ ਦੇ ਉੱਤੇ ਉਸੇ ਤਰ੍ਹਾਂ। ਕਹਿੰਦੇ ਆਹ ਜੂਨਾਂ ਨੇ ਆ ਦੇਖਾ ਤੈਨੂੰ ਭੋਗਣੀਆਂ ਪੈਣੀਆਂ, ਤਾਂ ਗੁਰੂ ਤੇ ਸ਼ੰਕਾ ਕੀਤੀ ਆ। ਜਿਸ ਵੇਲੇ ਨਕਸ਼ਾ ਬਣਾ ਦਿੱਤਾ, ਦੇਰ ਨਹੀਂ ਰਾਈ ਸਤਸੰਗ ਜੀ, ਜਦੇ ਹੀ ਲਿਟਣ ਲੱਗ ਗਿਆ ਕਦੇ ਵਾਂਗੂ, ਜਦੋਂ ਉੱਡੀ ਧੂੜ। ਵਿਸ਼ਨੂੰ ਕਹਿੰਦਾ ਉਹ ਕੀ ਕਰਦਾ ਤੂੰ ਬ੍ਰਹਮਾ ਦਾ ਪੁੱਤਰ ਹੋ ਕੇ ਗਧਾ ਹੈ? ਕਹਿੰਦਾ ਨਾ ਮਹਾਰਾਜ, ਭੋਗਦਾ 84 ਲੱਖ ਜੂਨ। ਕਹਿੰਦੇ ਐ ਭੋਗੀ ਜਾਊ ਤਾਂ ਕੱਲੀ ਕੱਲੀ ਜੂਨ ਚ ਜਾਣਾ ਪਊ? ਕਹਿੰਦੇ ਮਹਾਰਾਜ ਆਹ 84 ਵੀ ਤੁਸੀਂ ਬਣਾਈ ਆ, ਉਹ ਵੀ ਤੁਸੀਂ ਬਣਾਈ ਆ, ਦੋਨੋਂ ਤੁਸੀਂ ਹੀ ਬਣਾਈਆਂ। ਚੁੱਪ ਕਰ ਗਿਆ। ਕਹਿੰਦਾ ਦੇਖਿਆ ਗੁਰੂ ਨੇ ਤੈਨੂੰ ਜੁਗਤੀ ਦੱਸੀ ਤਾਂ ਛੁੱਟਿਆ, ਨਹੀਂ ਤੈਨੂੰ 84 ਲੱਖ ਜੂਨ ਭੁਗਤਾਉਣੀ। ਇਸ ਕਰਕੇ ਖਾਲਸਾ ਜੀ ਨਗੁਰੇ ਕਾ ਹੈ ਨੌ ਬੁਰਾ, ਨਗੁਰੇ ਦਾ ਤਾਂ ਨਾਂ ਲੈਣਾ ਹੀ ਬੁਰਾ ਹੈ। ਇਸੇ ਕਰਕੇ ਗੁਰਸਿੱਖੋ ਅੰਮ੍ਰਿਤਧਾਰੀ ਜ਼ਰੂਰ ਹੋਣਾ ਚਾਹੀਏ। ਗੁਰੂ ਘਰ ਦੀ ਸਿੱਖੀ ਹੈ ਜਿਹੜੀ ਇਹ ਦੁਰਲੱਭ ਹੈ, ਭਾਵੇਂ ਆਪਾਂ ਆਪਣੀ ਉਪਜੀਵਿਕਾ ਦੇ ਪੇਟ ਦੀ ਦੇ ਅਧੀਨ ਹੋ ਕੇ ਦੇਸਾਂ ਪ੍ਰਦੇਸਾਂ 'ਚ ਤੁਰੇ ਫਿਰਦੇ, ਅੰਮ੍ਰਿਤ ਛਕਣ ਦੀ ਪਰਵਾਹ ਨਹੀਂ ਕਰਦੇ, ਪਰ ਸਤਸੰਗਤ ਜੀ ਕੇਰਾਂ ਤਾਂ ਸਨਮੁਖ ਹੋ ਜਾਈਏ, ਕੇਰਾਂ ਇਸ ਗੜ ਦੇ ਵਿੱਚ ਦੀ ਅੰਮ੍ਰਿਤ ਦੀ ਦਾਤ ਲੰਘ ਜੇ। ਸਤਿਗੁਰੂ ਜੀ ਸਤਸੰਗ ਜੀ ਕੂਕਰ ਵਾਂਗੂ ਲਾਜ ਆਉਂਦੀ ਹੈ ਮਹਾਰਾਜ ਨੂੰ, ਆਪਣੇ ਸਤਸੰਗ ਜੀ ਸਾਂਭ ਕੇ ਰੱਖਦੇ ਹਨ। ਇਸ ਜਨਮ ਚ ਨਹੀਂ ਅਗਲੇ ਸਹੀ, ਉਦੋਂ ਅਗਲੇ ਸਹੀ, ਆਪ ਜੀ ਸਤਸੰਗ ਜੀ ਫੇਰ ਵੀ ਆਪਣੇ ਡਿਗਿਆ ਢਿੱਠਿਆਂ ਦੀ ਲਾਜ ਰੱਖਣਗੇ ਗੁਰੂ ਨਾਨਕ ਦੇਵ ਸਾਹਿਬ ਜੀ।